ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰ ਉਪਾਵ ਸਭ ਮੀਤ ਬਿਸਾਰਹੋ, ਚਰਨ ਕਮਲ ਰਿਧ ਮਹਿ ਉਰਤਾਰਹੋ। ਕਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੋ ਨਾਮ ਹਰ ਵਥ। ਇਹੋ ਧਨ ਸੰਚਹੋ ਹੋਵਹੁ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਨੇ ਇਹ ਇੱਕ ਵਿਸ਼ੇਸ਼ ਬਾਣੀ, ਜਿਸ ਦਾ ਨਾਮ ਸੁਖਮਨੀ ਸਾਹਿਬ ਸਤਿਗੁਰੂ ਨੇ ਆਪ ਰੱਖਿਆ ਹੈ, ਉਹਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਪਵਿੱਤਰ ਬਾਣੀ ਦੇ 24,000 ਅੱਖਰ ਹਨ। ਦਿਨ ਰਾਤ ਦੇ ਅੰਦਰ ਹਰ ਮਨੁੱਖ 24,000 ਹੀ ਸਵਾਸ ਲੈਂਦਾ ਹੈ। ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਇਸ ਪਵਿੱਤਰ ਬਾਣੀ ਦੇ ਰੋਜ਼ਾਨਾ ਪਾਠ ਕਰਨ ਦੇ ਨਾਲ ਸਾਡੇ 24,000 ਸਵਾਸ ਸਫਲ ਹੁੰਦੇ ਹਨ, ਅਤੇ ਜਿਹੜੇ ਗੁਰਸਿੱਖ ਮਾਈ ਭਾਈ ਅੱਠੇ ਪਹਿਰ ਦਾ ਸਿਮਰਨ ਕਰਨ ਦਾ ਯਤਨ ਕਰਦੇ ਹਨ, ਉਹਨਾਂ ਦੇ ਲਈ ਵੀ ਇਹ ਸੁਖਮਨੀ ਸਾਹਿਬ ਜੀ ਦਾ ਪਾਠ ਅਤਿ ਸਹਾਈ ਹੁੰਦਾ ਹੈ। ਕਈ ਵਾਰੀ ਕਿਰਿਆ ਕਰਦਿਆਂ ਹੋਇਆਂ ਜਿਹੜਾ ਸਿਮਰਨ ਦੇ ਵਿੱਚ ਗੈਪ ਪੈਂਦਾ ਹੈ, ਜਦੋਂ ਇਹ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਪਾਠ ਕਰ ਲੈਂਦੇ ਹਨ, ਉਸ ਦਾ ਗੈਪ ਵੀ ਪੂਰਾ ਹੋ ਜਾਂਦਾ ਹੈ। ਇਹ ਐਸੀ ਮਹਾਨ ਪਵਿੱਤਰ ਬਾਣੀ ਹੈ ਜਿਸ ਦੇ ਨਾਲ ਸਾਨੂੰ ਆਤਮਕ ਸੁੱਖ ਵੀ ਪ੍ਰਾਪਤ ਹੁੰਦਾ ਹੈ ਅਤੇ ਸੰਸਾਰਕ ਸੁੱਖ ਵੀ ਪ੍ਰਾਪਤ ਹੁੰਦੇ ਹਨ। ਲਓ ਹੁਣ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ 19ਵੇਂ ਸਲੋਕ ਦੇ ਅਸ਼ਟਪਦੀ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਬਿਨਾਂ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਤੋਂ, ਭਜਨ ਤੋਂ ਮੁਰਾਦ ਹੈ ਵਾਹਿਗੁਰੂ ਦੇ ਸਿਮਰਨ ਦੀ। ਬਿਨਾਂ ਉਸ ਵਾਹਿਗੁਰੂ ਦੇ ਸਿਮਰਨ ਤੋਂ ਵਿਖਿਆ ਦਾ ਅਰਥ ਹੈ ਮਾਇਆ। ਇਹ ਜਿਤਨੀ ਵੀ ਮਾਇਆ ਹੈ, ਮਾਇਆ ਦੇ ਮੁੱਖ ਦੋ ਰੂਪ ਹਨ, ਜੜ ਅਤੇ ਚੇਤਨ। ਦੋ ਕਿਸਮ ਦੀ ਮਾਇਆ ਹੈ। ਜੜ ਮਾਇਆ ਉਸਨੂੰ ਕਹਿੰਦੇ ਨੇ ਜਿਵੇਂ ਸੋਨਾ, ਚਾਂਦੀ, ਰੁਪਏ, ਡਾਲਰ, ਧਰਤੀ, ਹੋਰ ਅਨੇਕਾਂ ਵਸਤਾਂ ਅਤੇ ਪਦਾਰਥ, ਇਹ ਸਾਰੀ ਜੜ ਮਾਇਆ ਹੈ। ਚੇਤਨ ਮਾਇਆ ਕਹਿੰਦੇ ਨੇ ਜਿਵੇਂ ਸਾਡਾ ਆਪਣਾ ਪਰਿਵਾਰ ਹੁੰਦਾ ਹੈ, ਮਾਤਾ ਪਿਤਾ, ਭੈਣ ਭਰਾ, ਘਰਵਾਲੀ, ਧੀਆਂ ਪੁੱਤਰ, ਇਹ ਸਭ ਚੇਤਨ ਮਾਇਆ ਵਿੱਚ ਆ ਜਾਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਇਹ ਦੁਨੀਆ ਦੇ ਲੋਕੋ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ। ਬਿਨਾਂ ਵਾਹਿਗੁਰੂ ਦੇ ਭਜਨ ਤੋਂ ਇਹ ਜਿਹੜੀ ਵਿਖਿਆ ਮਾਇਆ ਹੈ, ਚਾਹੇ ਉਹ ਜੜ ਮਾਇਆ ਹੈ ਚਾਹੇ ਚੇਤਨ ਮਾਇਆ ਹੈ, ਉਹ ਤੇ ਸਗਲੀ ਛਾਰ ਸਾਰੀ ਹੀ ਛਾਰ ਰੂਪ ਹੈ। ਛਾਰ ਕਹਿੰਦੇ ਨੇ ਸਵਾਹ ਨੂੰ। ਇਹ ਤੇ ਸਾਰੀ ਸਵਾਹ ਹੈ, ਪਸ਼ਮ ਰੂਪ ਹੈ, ਸਾਥ ਨਾ ਚੱਲੇ ਤੇ ਇਸ ਮਾਇਆ ਨੇ ਤੁਹਾਡੇ ਨਾਲ ਵੀ ਨਹੀਂ ਜਾਣਾ। ਇਹ ਇੱਕ ਅਟਲ ਸੱਚਾਈ ਹੈ। ਪਰਮੇਸ਼ਰ ਦੀ ਦਰਗਾਹ ਦੇ ਵਿੱਚ ਭਜਨ ਤੇ ਨਾਲ ਜਾਂਦਾ ਹੈ, ਕਿਉਂਕਿ ਸਤਿਗੁਰੂ ਦੇ ਪਿੱਛੇ ਬਚਨ ਆਏ ਨੇ, ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹ ਛੁਟ ਹੈ ਨਿਕਟ ਨਾ ਜਾਇਓ ਦੂਤ। ਜਿੱਥੇ ਵਾਹਿਗੁਰੂ ਦਾ ਭਜਨ ਹੋਵੇ ਉੱਥੇ ਜਮਦੂਤ ਨੇੜੇ ਆ ਹੀ ਨਹੀਂ ਸਕਦੇ। ਸੁਣ ਕੇ ਜਮ ਕੇ ਦੂਤ ਨਾ ਤੇਰਾ ਛੱਡ ਜਾਹੇ। ਇਸੇ ਲਈ ਹਜ਼ੂਰ ਫਰਮਾਉਂਦੇ ਹਨ ਕਿ ਇਹ ਦੁਨੀਆਂ ਦੇ ਲੋਗੋ, ਵਾਹਿਗੁਰੂ ਦਾ ਭਜਨ ਕਰੋ। ਬਿਨਾਂ ਭਜਨ ਤੋਂ ਆ ਜਿਤਨੀ ਵੀ ਜੜ ਚੇਤਨ ਰੂਪ ਮਾਇਆ ਹੈ, ਇਹ ਤੇ ਸਾਰੀ ਛਾਰ ਸਵਾਹ ਰੂਪ ਹੈ, ਤੇ ਇਸਨੇ ਤੁਹਾਡੇ ਨਾਲ ਨਹੀਂ ਜਾਣਾ।
ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਹਰ ਨਾਮ ਕਮਾਵਨਾ। ਗੁਰਮੁਖੋ, ਤੁਸੀਂ ਵਾਹਿਗੁਰੂ 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 ਨਾਮ ਦੀ ਕਮਾਈ ਕਰੋ। ਜਿਵੇਂ ਲੋਕ ਧਨ ਦੀ ਖੱਟੀ ਖੱਟਦੇ ਨੇ, ਧਨ ਦੇ ਲਈ ਮਿਹਨਤ ਕਰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਤੁਸੀਂ ਵਾਹਿਗੁਰੂ ਵਾਹਿਗੁਰੂ ਨਾਮ ਦੀ ਕਮਾਈ ਕਰੋ। ਨਾਮ ਦਾ ਜਾਪ, ਅਭਿਆਸ, ਸਿਮਰਨ ਕਰਨਾ, ਇਹ ਨਾਮ ਦੀ ਕਮਾਈ ਹੈ। ਨਾਨਕ ਇਹੋ ਧਨ ਸਾਰ। ਹਜ਼ੂਰ ਕਹਿੰਦੇ ਭਾਈ ਇਹ ਜਿਹੜਾ ਨਾਮ ਦਾ ਧਨ ਹੈ, ਇਹ ਸਭ ਤੋਂ ਸਾਰ ਸ੍ਰੇਸ਼ਟ ਧਨ ਹੈ। ਠੀਕ ਹੈ, ਧਨ ਤਾਂ ਹੋਰ ਵੀ ਕਈ ਪ੍ਰਕਾਰ ਦੇ ਨੇ, ਗੋ ਧਨ, ਗਜ ਧਨ, ਰਤਨ ਧਨ, ਕੰਚਨ ਧਨ, ਸੁਖਾਨ, ਜਬ ਆਵੇ ਸੰਤੋਖ ਧਨ, ਸਭ ਧਨ ਤੂਲ ਸਮਾਨ। ਗਊਆਂ ਇਹ ਵੀ ਇੱਕ ਕਿਸਮ ਦਾ ਧਨ ਮੰਨਿਆ ਹੈ, ਹਾਥੀ ਵੀ ਇੱਕ ਕਿਸਮ ਦਾ ਧਨ ਹੈ। ਗੋ ਧਨ, ਗਾਜ ਧਨ, ਰਤਨ ਧਨ, ਆਹ ਜਿਹੜੇ ਹੀਰੇ ਰਤਨ ਜਵਾਹਰਾਤ ਨੇ, ਇਹਨੂੰ ਵੀ ਬੜਾ ਕੀਮਤੀ ਧਨ ਮੰਨਿਆ ਗਿਆ ਹੈ। ਕੰਚਨ ਸੋਨਾ ਵੀ ਇੱਕ ਧਨ ਮੰਨਿਆ ਗਿਆ ਹੈ, ਅਤੇ ਧਾਨ ਜਿਹੜਾ ਅਨਾਜ ਹੈ, ਇਹ ਵੀ ਇੱਕ ਕਿਸਮ ਦਾ ਧਨ ਹੀ ਹੁੰਦਾ ਹੈ, ਅਤੇ ਖਾਣ ਜਿਹੜੀਆਂ ਹੋਰ ਕਈ ਖਜ਼ਾਨੇ ਨੇ, ਉਹਨਾਂ ਨੂੰ ਵੀ ਇੱਕ ਧਨ ਹੀ ਮੰਨਿਆ ਜਾਂਦਾ ਹੈ। ਪਰ ਇੱਕ ਸੰਤੋਖ ਦਾ ਧਨ ਹੈ ਜਿਹੜਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਔਰ ਜਦੋਂ ਕਿਸੇ ਨੂੰ ਸੰਤੋਖ ਮਿਲ ਜਾਵੇ ਤਾਂ ਉਸ ਵੇਲੇ ਸਾਰੇ ਹੀ ਧਨ ਧੂੜ ਦੇ ਕਿਣ ਕੇ ਬਰਾਬਰ ਉਸਨੂੰ ਪ੍ਰਤੀਤ ਹੁੰਦੇ ਨੇ, ਵਿਖਿਆ ਸਗਲੀ ਛਾਰ ਉਸਨੂੰ ਨਜ਼ਰ ਆਉਂਦੀ ਹੈ। ਪਰ ਉਹ ਜਿਹੜਾ ਸੰਤੋਖ ਹੈ, ਨਾਮ ਤੋਂ ਬਿਨਾਂ ਨਹੀਂ ਆ ਸਕਦਾ, ਸਿਮਰਨ ਤੋਂ ਬਿਨਾਂ ਨਹੀਂ ਆ ਸਕਦਾ। ਇਸੇ ਲਈ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਲਿਖਿਆ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆਂ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਐਸਾ ਆਤਮਕ ਭੋਜਨ ਹੈ। ਇਹ ਇੱਕ ਐਸਾ ਨਿਰਮਲ ਧਨ ਹੈ ਜਿਹਦੇ ਨਾਲ ਸਾਡੀਆਂ ਮਨ ਦੀਆਂ ਭੁੱਖਾਂ ਦੂਰ ਹੁੰਦੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਤੁਸੀਂ ਵਾਹਿਗੁਰੂ ਦੇ ਨਾਮ ਦੀ ਵੀ ਕਮਾਈ ਕਰੋ। ਜਿੱਥੇ ਤੁਸੀਂ ਬਾਹਰਲੇ ਧਨ ਦੇ ਲਈ ਕਮਾਈ ਕਰਦੇ ਹੋ, ਉੱਥੇ ਨਾਮ ਦੀ ਵੀ ਕਮਾਈ ਕਰਿਆ ਕਰੋ, ਕਿਉਂਕਿ ਇਹ ਨਾਮ ਦਾ ਧਨ ਸਭ ਤੋਂ ਸ੍ਰੇਸ਼ਟ ਧਨ ਹੈ, ਲੋਕ ਤੇ ਪਰਲੋਕ ਵਿੱਚ ਤੁਹਾਡੇ ਨਾਲ ਨਿਭਣ ਵਾਲਾ ਹੈ।
ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ।
ਲੋ ਹੁਣ ਅਸ਼ਟਪਦੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ। ਹਜ਼ੂਰ ਕਹਿੰਦੇ ਨੇ ਐ ਗੁਰਮੁਖੋ, ਜਿਹੜੇ ਸੰਤ ਜਨ ਨੇ, ਸੰਤ ਜਨ ਕੌਣ ਨੇ? ਜਿਹੜੇ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਹਜ਼ੂਰ ਕਹਿੰਦੇ ਨੇ ਜਿਹੜੇ ਐਸੇ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਪਰਉਪਕਾਰ ਕਰਨ ਵਾਲੇ ਮਹਾਂਪੁਰਖ ਨੇ, ਉਹਨਾਂ ਦੇ ਨਾਲ ਮਿਲ ਕੇ ਗੁਰਬਾਣੀ ਦੀ ਵਿਚਾਰ ਕਰਿਆ ਕਰੋ।
ਏਕ ਸਿਮਰ ਨਾਮ ਆਧਾਰ,
ਤੇ ਇਸ ਦੇ ਨਾਲ ਹੀ ਇੱਕ ਵਾਹਿਗੁਰੂ ਦਾ ਸਿਮਰਨ ਵੀ ਕਰਿਆ ਕਰੋ। ਤੇ ਨਾਮ ਆਧਾਰ ਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲਵੋ।
ਅਵਰ ਉਪਾਵ ਸਭ ਮੀਤ ਤਿਆਗੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਵਰ ਉਪਾਵ ਸਭ ਮੀਤ ਵਿਸਾਰਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਸਾਡੇ ਮਿੱਤਰੋ, ਜਿੰਨੇ ਵੀ ਤੁਸੀਂ ਹੋਰ ਉਪਾਵ ਦਾ ਅਰਥ ਹੈ ਯਤਨ ਕਰਦੇ ਹੋ, ਹੋਰ ਸਾਰੇ ਹੀ ਯਤਨ ਤੁਸੀਂ ਵਿਸਾਰੋ ਦਾ ਅਰਥ ਹੈ ਵੀ ਵਿਸਾਰ ਦਿਓ, ਵਿਸਰਜਨ ਕਰ ਦਿਓ, ਇਹਨਾਂ ਨੂੰ ਛੱਡ ਦਿਓ। ਕਿਉਂਕਿ ਸਤਿਗੁਰੂ ਦੇ ਬਚਨ ਹੈ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਾਜ ਕੇਵਲ ਨਾਮ। ਹੋਰ ਜਿੰਨੇ ਅਸੀਂ ਦੁਨਿਆਵੀ ਕੰਮ ਕਾਰ ਵਿਹਾਰ ਕਰ ਰਹੇ ਹਾਂ, ਇਹ ਸਾਡੇ ਅੱਗੇ ਪਰਲੋਕ ਦੇ ਤਾਂ ਕਿਸੇ ਕੰਮ ਆਉਣੇ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਅਵਰ ਉਹ ਪਾਉ ਸਾ ਮੀਤ ਵਿਸਾਰੋ। ਐ ਮਿੱਤਰੋ, ਹੋਰ ਜਿੰਨੇ ਯਤਨ ਕਰਦੇ ਹੋ ਉਹ ਸਾਰੇ ਛੱਡ ਦਿਓ।
ਚਰਨ ਕਮਲ ਰਿਧ ਮਹ ਉਰਧਾਰੋ।
ਹਾਂ, ਕੇਵਲ ਤਾਂ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਿਹੜੇ ਨੇ? ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਚਿਤ ਚਰਨ ਨਾਮ, ਨਾਮ ਰੂਪੀ ਚਰਨ ਨੇ। ਤੁਸੀਂ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾ ਕਮਲਾਂ ਨੂੰ ਹਿਰਦੇ ਵਿੱਚ ਧਾਰਨ ਕਰੋ। ਅਥਵਾ ਚਰਨ ਕਮਲ ਦਾ ਇੱਕ ਹੋਰ ਵੀ ਅਨਭਵੀ ਅਰਥ ਮਹਾਂਪੁਰਖ ਕਰਦੇ ਸਨ, ਚਰਨ ਜੋ ਅਧਿਸ਼ਟਾਨ ਰੂਪ ਹੈ ਤੇ ਕਮਲ ਵਾਂਗੂ ਪ੍ਰਕਾਸ਼ਮੈ ਰੂਪ ਹੈ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ।
ਕਰਨ ਕਾਰਨ ਸੋ ਪ੍ਰਭ ਸਮਰੱਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਵੇਂ ਇਹ ਵੀ ਗੱਲ ਸਮਝੋ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਹੀ ਕਾਰਨਾਂ ਨੂੰ ਕਰਨ ਵਾਸਤੇ ਸਮਰੱਥ ਹੈ। ਭਾਵ ਜਿੰਨੇ ਵੀ ਸੰਸਾਰ ਦੇ ਵਿੱਚ ਕਾਰਨ ਨੇ, ਕਿਉਂਕਿ ਕਾਰਨ ਤੇ ਕਾਰਜ ਦਾ ਸੰਬੰਧ ਹੁੰਦਾ। ਇਹ ਜਿਹੜਾ ਸੰਸਾਰ ਹੈ ਇਹਨੂੰ ਪੈਦਾ ਕਰਨ ਦੇ ਵੀ ਕਈ ਕਾਰਨ ਨੇ, ਜਿੰਨੇ ਹੋਰ ਵੀ ਸੰਸਾਰ ਦੇ ਵਿੱਚ ਕਾਰਜ ਪੈਦਾ ਹੁੰਦੇ ਨੇ, ਉਹਨਾਂ ਨੂੰ ਪੈਦਾ ਕਰਨ ਵਾਲੇ ਜਿੰਨੇ ਕਾਰਨ ਨੇ, ਉਹ ਸਾਰੇ ਕਾਰਨਾਂ ਨੂੰ ਕਰਨ ਦੇ ਲਈ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਮਰੱਥ ਹੈ।
ਦ੍ਰਿੜ ਕਰ ਗਹੋ ਨਾਮ ਹਰ ਵਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਗੁਰਮੁਖ ਮਿੱਤਰੋ, ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪ ਵਸਤੂ ਨੂੰ ਦ੍ਰਿੜ ਕਰ ਗਹੋ। ਦ੍ਰਿੜ ਦਾ ਅਰਥ ਹੈ ਐਨ ਚੰਗੀ ਤਰ੍ਹਾਂ ਗੰਢ ਦੇ ਕੇ ਤੁਸੀਂ ਉਸ ਨੂੰ ਗਹੋ ਦਾ ਅਰਥ ਹੈ ਗ੍ਰਹਿਣ ਕਰੋ। ਭਾਵ ਜਿਹੜੀ ਵਾਹਿਗੁਰੂ ਦੇ ਨਾਮ ਦੀ ਵਸਤੂ ਹੈ ਇਹਨੂੰ ਆਪਣੀ ਬੁੱਧੀ ਰੂਪੀ ਪੱਲੇ ਦੇ ਵਿੱਚ ਨਿਸ਼ਚੇ ਦੀ ਗੰਢ ਦੇ ਕੇ ਐਨ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਵਸਾਓ। ਇਸ ਢੰਗ ਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ।
ਇਹੋ ਧਨ ਸੰਚਹੋ ਹੋਵਹੁ ਭਗਵੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜਦੋਂ ਤੁਸੀਂ ਇਸ ਨਾਮ ਰੂਪੀ ਧਨ ਨੂੰ ਇਕੱਤਰ ਕਰੋਗੇ ਹੋਵਹੁ ਭਗਵੰਤ, ਤੇ ਫਿਰ ਤੁਸੀਂ ਭਗਵੰਤ ਦਾ ਅਰਥ ਹੈ ਭਾਗਾਂ ਵਾਲੇ ਬਣ ਜਾਵੋਗੇ। ਕਿਉਂਕਿ ਭਾਗਾਂ ਵਾਲਾ ਉਸੇ ਨੂੰ ਗਿਣਿਆ ਜਾਂਦਾ ਹੈ ਜਿਹਦੇ ਕੋਲ ਬਹੁਤਾ ਧਨ ਹੋਵੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦੇ ਕੋਲ ਨਾਮ ਹੈ ਉਹਨਾਂ ਨੂੰ ਅਸਲੀ ਸਭ ਤੋਂ ਵੱਡੇ ਭਾਗਾਂ ਵਾਲੇ ਆਖਿਆ ਹੈ। ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੇ ਸੇਈ ਇਹ ਆਏ ਸਫਲ ਤਿੰਨਾ ਕੇ ਕੰਮਾਂ। ਉਹਨਾਂ ਮਹਾਂਪੁਰਖਾਂ ਨੂੰ ਹੀ ਸਤਿਗੁਰੂ ਨੇ ਭਾਗਾਂ ਵਾਲੇ ਲਿਖਿਆ ਹੈ।
ਸੰਤ ਜਨਾ ਕਾ ਨਿਰਮਲ ਮੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸੇ ਜੋ ਸੰਤ ਜਨ ਹਨ, ਭਾਵ ਜਿਨ੍ਹਾਂ ਦੇ ਕੋਲੇ ਨਾਮ ਦਾ ਤਨ ਹੈ, ਨਾਮ ਦਾ ਸਰਮਾਇਆ ਹੈ, ਉਹਨਾਂ ਦਾ ਮੰਤਰ ਵੀ ਨਿਰਮਲ ਹੈ। ਮੰਤ ਤੋਂ ਭਾਵ ਹੈ ਉਪਦੇਸ਼। ਭਾਵ ਜੋ ਮਹਾਂਪੁਰਖ ਸਾਨੂੰ ਉਪਦੇਸ਼ ਦਿੰਦੇ ਹਨ ਉਹ ਵੀ ਬੜਾ ਨਿਰਮਲ ਹੈ, ਬਹੁਤ ਪਵਿੱਤਰ ਹੈ, ਸਾਡੇ ਮਨ ਦੀ ਮੈਲ ਨੂੰ ਦੂਰ ਕਰਦਾ ਹੈ।
ਏਕ ਆਸ ਰੱਖੋ ਮਨ ਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਿੱਤਰੋ, ਐ ਗੁਰਸਿੱਖੋ, ਬਸ ਇੱਕੋ ਹੀ ਆਸ ਤੁਸੀਂ ਆਪਣੇ ਮਨ ਦੇ ਵਿੱਚ ਰੱਖੋ। ਉਹ ਕਿਹੜੀ ਆਸ ਹੈ? ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ, ਹਰ ਵੇਲੇ ਨਾਮ ਨਾ ਭੁੱਲੇ। ਬਸ ਇੱਕੋ ਹੀ ਆਸ ਵਾਹਿਗੁਰੂ ਦੇ ਦਰਸ਼ਨਾਂ ਦੀ, ਵਾਹਿਗੁਰੂ ਦੇ ਨਾਲ ਮਿਲਣ ਦੀ ਰੱਖੋ।
ਸਰਬ ਰੋਗ ਨਾਨਕ ਮਿਟ ਜਾਹੇ।
ਇਹਦਾ ਫਲ ਕੀ ਹੋਵੇਗਾ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹਦੇ ਨਾਲ ਸਰਬ ਰੋਗ, ਤੁਹਾਡੇ ਸਾਰੇ ਹੀ ਰੋਗ ਮਿਟ ਜਾਣਗੇ। ਸਾਰੇ ਰੋਗਾਂ ਤੋਂ ਮੁਰਾਦ ਹੈ ਰੋਗ ਅਨੇਕ ਪ੍ਰਕਾਰ ਦੇ ਨੇ। ਪਹਿਲਾਂ ਤੇ ਸਰੀਰਕ ਬਿਮਾਰੀਆਂ ਦਾ ਕੋਈ ਅੰਤ ਨਹੀਂ, ਤੇ ਫਿਰ ਮਾਨਸਿਕ ਰੋਗ ਕਿੰਨੇ ਨੇ ਉਹਨਾਂ ਦਾ ਵੀ ਕੋਈ ਅਨੁਮਾਨ ਨਹੀਂ ਲਾ ਸਕਦਾ, ਕੋਈ ਬਿਆਨ ਨਹੀਂ ਕਰ ਸਕਦਾ। ਪਰ ਹਜ਼ੂਰ ਕਹਿੰਦੇ ਨੇ ਬਸ ਇੱਕ ਵਾਹਿਗੁਰੂ ਦੇ ਨਾਮ ਦੀ ਆਸ ਰੱਖੋ, ਬਸ ਇਹਦੇ ਨਾਲ ਤੁਹਾਡੇ ਸਾਰੇ ਰੋਗ ਮਿਟ ਜਾਣਗੇ।
ਜਿਸ ਧਨ ਕੋ ਚਾਰ ਕੁੰਟ ਉਠ ਧਾਵੇ ਹੈ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਦੁਨੀਆਂ ਦੇ ਲੋਕ ਧਨ ਦੇ ਪਿੱਛੇ, ਤੇ ਫਿਰ ਸੁੱਖ ਦੇ ਪਿੱਛੇ, ਸੋਭਾ ਦੇ ਪਿੱਛੇ, ਤੇ ਆਪਣੇ ਬਿਮਾਰੀ ਤੋਂ ਕੋਈ ਦੁਆ ਦਾਰੂ ਕਰਨ ਦੇ ਪਿੱਛੇ ਸਾਰੇ ਭੱਜੇ ਦੌੜੇ ਫਿਰਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਸਾਨੂੰ ਬੜਾ ਆਸਾਨ ਤੇ ਸੌਖਾ ਤਰੀਕਾ ਦੱਸਣ ਲੱਗੇ ਨੇ ਕਿ ਇਹ ਦੁਨੀਆਂ ਦੇ ਲੋਗੋ, ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ ਹੈ। ਵੀ ਸਤਿਗੁਰੂ ਕਹਿੰਦੇ ਨੇ ਕਿ ਇਹ ਮਿੱਤਰਾ, ਜਿਸ ਧਨ ਦੀ ਪ੍ਰਾਪਤੀ ਦੇ ਲਈ ਤੂੰ ਚਾਰੇ ਕੁੰਟਾਂ ਵਿੱਚ ਉੱਠ ਕੇ ਦੌੜਦੇ, ਕਦੇ ਉੱਤਰ, ਕਦੇ ਪੱਛਮ, ਤੇ ਕਦੇ ਦੱਖਣ, ਤੇ ਕਦੇ ਪੂਰਬ ਵੱਲ ਨੂੰ ਦੌੜਦਾ ਹੈ। ਕਿਉਂਕਿ ਮਨੁੱਖ ਦੀ ਆਪਣੀ ਇੱਛਾ ਹੁੰਦੀ ਹੈ, ਜਿਸ ਪਾਸੇ ਵੀ ਇਹਨੂੰ ਪਤਾ ਲੱਗਦਾ ਵੀ ਇਸ ਪਾਸੇ ਮੈਨੂੰ ਚੰਗਾ ਧਨ ਮਿਲ ਸਕਦਾ ਹੈ, ਚੰਗੀ ਨੌਕਰੀ ਮਿਲ ਸਕਦੀ ਹੈ, ਚੰਗਾ ਬਿਜ਼ਨਸ ਮਿਲ ਸਕਦਾ ਹੈ, ਤੇ ਫਿਰ ਉਹ ਚਾਰੇ ਦਿਸ਼ਾ ਵੱਲ ਦੌੜਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਸ ਸੰਸਾਰਕ ਧਨ ਵਾਸਤੇ ਵੀ, ਤੇ ਜਿਹੜਾ ਵਾਹਿਗੁਰੂ ਦਾ ਨਾਮ ਧਨ ਹੈ ਜਿਸਦੇ ਬਾਰੇ ਪਿੱਛੇ ਕਹਿ ਚੁੱਕੇ ਹਨ, ਸਾਥ ਨਾ ਚੱਲੈ ਬਿਨ ਭਜਨ ਬਿਖਿਆ ਸਗਲੀ ਸ਼ਰ, ਉਸ ਨਾਮ ਧਨ ਵੱਲੀ ਵੀ ਇਸ਼ਾਰਾ ਹੈ। ਜਿਸ ਵਾਹਿਗੁਰੂ ਦੇ ਨਾਮ ਰੂਪੀ ਧਨ ਵਾਸਤੇ ਇਹ ਮਨੁੱਖ ਚਾਰੇ ਕੁੰਟਾਂ ਵਿੱਚ ਉੱਠ ਕੇ ਦੌੜਦੇ ਫਿਰਦੇ ਨੇ ਵੀ ਸਾਨੂੰ ਕਿਤੋਂ ਨਾ ਕਿਤੋਂ ਇਹ ਨਾਮ ਦਾ ਧਨ ਮਿਲ ਜਾਵੇ, ਇਹ ਨਾਮ ਦਾ ਖਜ਼ਾਨਾ ਲੱਭ ਜਾਵੇ।
ਸੋ ਧਨ ਹਰ ਸੇਵਾ ਤੇ ਪਾਵੇ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਿੱਤਰਾ, ਉਹ ਜਿਹੜਾ ਨਾਮ ਦਾ ਧਨ ਹੈ ਤੇ ਉਹ ਹਰ ਸੇਵਾ ਤੇ, ਵਾਹਿਗੁਰੂ ਦੀ ਸੇਵਾ ਕਰਕੇ ਪ੍ਰਾਪਤ ਹੋ ਜਾਂਦਾ। ਸੇਵਾ ਕੀ ਹੈ? ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਸਿਮਰਨ ਕਰਨਾ। ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਮਾਇਆ ਤੁਹਾਡੇ ਆਪਣੇ ਆਪ ਹੀ ਚਰਨਾਂ ਵਿੱਚ ਹਾਜ਼ਰ ਹੋਵੇਗੀ, ਤੁਹਾਨੂੰ ਮੰਗਣ ਦੀ ਲੋੜ ਨਹੀਂ ਪਵੇਗੀ। ਤੇ ਦੁਨੀਆਂ ਦੇ ਜਿਹੜੇ ਵੱਡੇ ਤੋਂ ਵੱਡੇ ਜਿਹੜੇ ਅਮੀਰ ਬੰਦੇ ਨੇ ਉਹ ਫਿਰ ਵੀ ਮਾਇਆ ਦੇ ਭਿਖਾਰੀ ਰਹਿੰਦੇ ਨੇ, ਪਰ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਨੂੰ ਨਾਮ ਦਾ ਧਨ ਉਹ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਤੇ ਫਿਰ ਉਹਨਾਂ ਦੇ ਮਨ ਨੂੰ ਸੰਤੋਖ ਪ੍ਰਾਪਤ ਹੋ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਸੰਸਾਰਕ ਧਨ ਤੇ ਨਾਮ ਧਨ ਵਾਸਤੇ ਦੋਹਾਂ ਦੇ ਲਈ ਆਦਮੀ ਚਾਰੇ ਕੁੰਟਾਂ ਵਿੱਚ ਦੌੜਿਆ ਫਿਰਦਾ ਹੈ ਤੇ ਉਹ ਭਾਈ ਵਾਹਿਗੁਰੂ ਦੀ ਸੇਵਾ ਭਗਤੀ ਕਰਕੇ ਪ੍ਰਾਪਤ ਹੁੰਦਾ ਹੈ।
ਜਿਸ ਸੁਖ ਕੋ ਨਿਤ ਬਾਛ ਮੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਿੱਤਰਾ, ਜਿਸ ਸੰਸਾਰਕ ਸੁਖ ਨੂੰ ਵੀ ਤੇ ਆਤਮਕ ਸੁਖ ਨੂੰ ਵੀ ਤੂੰ ਹਮੇਸ਼ਾ ਚਾਹੁੰਦਾ ਹੈ। ਹਰ ਆਦਮੀ ਚਾਹੁੰਦਾ ਨਾ ਮੈਨੂੰ ਸੰਸਾਰਕ ਸੁਖ ਵੀ ਮਿਲਣ ਤੇ ਆਤਮਕ ਸੁਖ ਵੀ, ਮਨ ਦੀ ਸ਼ਾਂਤੀ ਵੀ ਮਿਲੇ।
ਸੋ ਸੁਖ ਸਾਧੂ ਸੰਗ ਪ੍ਰੀਤ।
ਬਈ ਉਹ ਜਿਹੜਾ ਅਸਲੀ ਆਤਮਕ ਸੁਖ ਹੈ ਤੇ ਸੰਸਾਰਕ ਸੁਖ ਵੀ ਹੈ, ਉਹ ਸਾਧੂ ਸੰਗ ਪ੍ਰੀਤ, ਵੀ ਸਤਿਗੁਰੂ ਦੀ ਸੰਗਤ ਦੇ ਨਾਲ ਪ੍ਰੀਤੀ ਕਰਕੇ ਪ੍ਰਾਪਤ ਹੋ ਸਕਦੇ। ਭਾਵ ਜਦੋਂ ਤੁਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਓਗੇ ਔਰ ਇੱਥੇ ਬੈਠ ਕੇ ਸੇਵਾ, ਸਿਮਰਨ, ਭਗਤੀ ਨਾਲ ਜੁੜੋਗੇ ਤੇ ਤੁਹਾਨੂੰ ਸੰਸਾਰਕ ਸੁਖ ਵੀ ਮਿਲੇਗਾ ਤੇ ਆਤਮਕ ਸੁਖ ਵੀ ਪ੍ਰਾਪਤ ਹੋ ਜਾਵੇਗਾ।
ਜਿਸ ਸੋਭਾ ਕੋ ਕਰੇ ਭਲੀ ਕਰਨੀ।
ਲੋ ਹਜ਼ੂਰ ਕਹਿੰਦੇ ਨੇ, ਐ ਮਿੱਤਰਾ, ਜਿਸ ਸੋਭਾ ਦੀ ਖਾਤਰ ਤੂੰ ਬੜੀ ਭਲੀ ਕਰਨੀ, ਬਈ ਬੜੀ ਨੇਕੀ ਵਾਲੀ ਕਰਨੀ ਕਰਦਾ ਹੈ, ਕਿਉਂਕਿ ਬਹੁਤ ਸਾਰੇ ਦੁਨੀਆਂ ਵਿੱਚ ਇਹੋ ਜਿਹੇ ਲੋਕ ਨੇ ਵੀ ਜਿਹੜੇ ਕੋਈ ਪੁੰਨ ਦਾਨ ਕਰਦੇ ਨੇ, ਕੋਈ ਗਰੀਬ ਗੁਰਬਿਆਂ ਨੂੰ ਵਸਤਰ ਦਿੰਦੇ ਨੇ, ਕੋਈ ਭੋਜਨ ਦਿੰਦੇ ਨੇ, ਕੋਈ ਹੋਰ ਲੋਕ ਭਲਾਈ ਦੇ ਕੰਮ ਕਰਦੇ ਹਨ। ਹਜ਼ੂਰ ਕਹਿੰਦੇ ਨੇ ਜੇ ਸੋਭਾ ਦੀ ਖਾਤਰ ਤੂੰ ਬੜੀ ਭਲੀ ਕਰਨੀ, ਪਾਪ ਚੰਗਿਆਈ ਹੋਰ ਪੁੰਨ ਦਾਨ ਤੇ ਨਿੱਕੀ ਦੇ ਕੰਮ ਕਰਦਾ ਹੈ।
ਸਾ ਸੋਭਾ ਭਜ ਹਰ ਕੀ ਸਰਨੇ,
ਪਰ ਤੂੰ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾ ਤੇ ਉਹ ਸੋਭਾ ਆਪਣੇ ਆਪ ਹੀ ਤੈਨੂੰ ਪ੍ਰਾਪਤ ਹੋ ਜਾਵੇਗੀ। ਭਾਵ ਜਿਹੜੀ ਸੋਭਾ ਦੇ ਲਈ ਤੂੰ ਹੋਰ ਦੁਨੀਆਂ ਦੀਆਂ ਅਨੇਕ ਭਲੀਆਂ ਕਿਰਤਾਂ ਕਰਦਾ ਹੈ, ਪਰ ਜਦੋਂ ਇੱਕ ਵਾਰੀ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਵੇਂ ਤੇ ਉਹ ਸੋਭਾ ਆਪਣੇ ਆਪ ਹੀ ਤੈਨੂੰ ਪ੍ਰਾਪਤ ਹੋ ਜਾਵੇਗੀ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਦੋਂ ਕੋਈ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਤੇ ਫਿਰ ਸਾਰੇ ਉਸ ਨੂੰ ਧੰਨ ਧੰਨ ਆਖਦੇ ਹਨ।
ਅਨਕ ਉਪਾਵੀ ਰੋਗ ਨਾ ਜਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਿੱਤਰਾ ਵੀ ਅਨੇਕਾਂ ਉਪਾਵੀ ਯਤਨ ਕਰਨ ਦੇ ਨਾਲ ਵੀ ਇਹ ਜਿਹੜਾ ਹਉਮੈ ਦਾ ਰੋਗ ਹੈ ਇਹ ਨਹੀਂ ਜਾ ਸਕਦਾ। ਠੀਕ ਹੈ ਕਿ ਦੁਨੀਆਂ ਦੇ ਵਿੱਚ ਵੀ ਅਸਾਧ ਰੋਗ ਹੁੰਦੇ ਨੇ, ਕਿਉਂਕਿ ਜਿਹੜੇ ਵੈਦਿਕ ਦੇ ਗ੍ਰੰਥ ਨੇ ਉਹਨਾਂ ਵਿੱਚ ਤਿੰਨ ਕਿਸਮ ਦੇ ਰੋਗ ਲਿਖੇ ਹੈ। ਇੱਕ ਸਾਧ ਰੋਗ ਹੁੰਦੇ ਨੇ, ਦੂਸਰੇ ਕਸ਼ਟ ਸਾਧ ਰੋਗ ਹੁੰਦੇ ਨੇ ਤੇ ਤੀਸਰੇ ਅਸਾਧ ਰੋਗ ਹੁੰਦੇ ਨੇ। ਸਾਧ ਰੋਗ ਉਹਨਾਂ ਨੂੰ ਆਖਿਆ ਹੈ ਵੀ ਚਲੋ ਬੁਖਾਰ ਚੜਿਆ, ਤੁਸੀਂ ਦਵਾਈ ਲੈ ਲਈ, ਬੁਖਾਰ ਲੈ ਗਿਆ, ਠੀਕ ਹੋ ਗਏ, ਇਹ ਸਾਧ ਰੋਗ ਨੇ। ਤੇ ਕਸ਼ਟ ਸਾਧ ਰੋਗ ਉਹ ਨੇ ਜਿਵੇਂ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਲੱਗ ਜਾਂਦੀ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਲੱਗ ਜਾਂਦੀ ਹੈ, ਫਿਰ ਲੰਬਾ ਸਮਾਂ ਦਵਾਈ ਖਾਣੀ ਪੈਂਦੀ ਹੈ ਤੇ ਪਰਹੇਜ਼ ਵੀ ਰੱਖਣਾ ਪੈਂਦਾ ਤੇ ਫਿਰ ਕੁਝ ਨਾ ਕੁਝ ਰੋਗ ਤੋਂ ਛੁਟਕਾਰਾ ਮਿਲਦਾ ਹੈ। ਇਹਨੂੰ ਕਸ਼ਟ ਸਾਧ ਰੋਗ ਕਹਿੰਦੇ ਨੇ। ਪਰ ਅੱਗੇ ਤੀਜੀ ਕਿਸਮ ਦੇ ਅਸਾਧ ਰੋਗ ਵੀ ਨੇ। ਅਸਾਧ ਰੋਗ ਉਹਨਾਂ ਨੂੰ ਕਿਹਾ ਹੈ ਵੀ ਜਿਨ੍ਹਾਂ ਦਾ ਕੋਈ ਇਲਾਜ ਵੀ ਨਾ ਹੋ ਸਕੇ, ਜਿਨ੍ਹਾਂ ਨੂੰ ਡਾਕਟਰ ਵੀ ਕਹਿ ਦੇਣ ਵੀ ਅਸੀਂ ਕੁਝ ਨਹੀਂ ਕਰ ਸਕਦੇ, ਸਾਡੇ ਹੱਥ ਖੜੇ ਨੇ, ਉਹਨਾਂ ਨੂੰ ਅਸਾਧ ਰੋਗ ਆਖਿਆ ਜਾਂਦਾ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਇੱਧਰ ਜਿਹੜੇ ਮਾਨਸਿਕ ਰੋਗਾਂ ਨੂੰ ਗੁਰੂ ਮਹਾਰਾਜ ਨੇ ਕਸ਼ਟ ਸਾਧ ਦੀਰਘ ਰੋਗ ਤਾਂ ਲਿਖਿਆ ਹੈ, ਜਿਵੇਂ ਕਿ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਅੱਗੇ ਚੱਲ ਕੇ ਸਤਿਗੁਰੂ ਨੇ ਫਰਮਾਇਆ ਹੈ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਸਤਿਗੁਰੂ ਕਹਿੰਦੇ ਨੇ ਵੀ ਅਨੇਕਾਂ ਯਤਨ ਕਰਨ ਦੇ ਨਾਲ ਜਿਹੜਾ ਹਉਮੈ ਦਾ ਰੋਗ ਸਾਡਾ ਨਹੀਂ ਨਾ ਜਾ ਸਕਦਾ, ਪਰ ਇਸ ਰੋਗ ਨੂੰ ਨਿਵਰਤ ਕਰਨ ਦੇ ਲਈ ਆ ਇੱਕ ਸਫਲ ਦਾਰੂ ਵੀ ਹੈ।
ਰੋਗ ਮਿਟੈ ਹਰ ਅਵਖਦ ਲਾਏ,
ਤੁਸੀਂ ਵਾਹਿਗੁਰੂ ਦੇ ਨਾਮ ਦੀ ਔਸ਼ਧੀ ਲਾਓ, ਨਾਮ ਦਾ ਦਾਰੂ ਲਾਓ, ਇਹਦੇ ਨਾਲ ਤੁਹਾਡਾ ਹਉਮੈ ਦਾ ਰੋਗ ਵੀ ਮਿਟ ਸਕਦਾ ਹੈ। ਹਉਮੈ ਦਾ ਰੋਗ ਜਿਵੇਂ ਬਲੱਡ ਕੈਂਸਰ ਦਾ ਰੋਗ ਹੁੰਦਾ ਹੈ ਨਾ, ਬੜਾ ਖਤਰਨਾਕ ਰੋਗ ਹੈ, ਕਈ ਵਾਰੀ ਤਾਂ ਉਹਦੇ ਨਾਲ ਜਾਨ ਵੀ ਚਲੀ ਜਾਂਦੀ ਹੈ ਅਤੇ ਕਈ ਵਾਰੀ ਇਲਾਜ ਵੀ ਹੋ ਜਾਂਦਾ ਹੈ, ਆਦਮੀ ਬਚ ਵੀ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਹਉਮੈ ਦਾ ਰੋਗ ਇੱਕ ਐਸਾ ਭਿਆਨਕ ਰੋਗ ਹੈ ਜਿਹੜਾ ਅਨੇਕਾਂ ਯਤਨਾਂ ਦੇ ਨਾਲ ਵੀ, ਦਵਾਈਆਂ ਬੂਟੀਆਂ ਦੇ ਨਾਲ ਵੀ ਨਹੀਂ ਜਾ ਸਕਦਾ, ਪਰ ਜਦੋਂ ਤੁਸੀਂ ਨਾਮ ਦਾ ਦਾਰੂ ਲਾਓਗੇ ਤੇ ਫਿਰ ਇਹ ਹਉਮੈ ਦਾ ਰੋਗ ਵੀ ਮਿਟ ਜਾਂਦਾ ਹੈ।
ਸਰਬ ਨਿਧਾਨ ਮਹਿ ਹਰ ਨਾਮ ਨਿਧਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਤੁਸੀਂ ਸਾਰੇ ਹੀ ਖਜ਼ਾਨੇ ਪ੍ਰਾਪਤ ਕਰਨਾ ਚਾਹੁੰਦੇ ਹੋ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ। ਤੇ ਫਿਰ ਤੁਸੀਂ ਇਉਂ ਕਰੋ, ਜੇ ਤੁਸੀਂ ਸਾਰੇ ਖਜ਼ਾਨੇ ਪ੍ਰਾਪਤ ਕਰਨਾ ਚਾਹੁੰਦੇ ਹੋ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਸਾਰੇ ਖਜ਼ਾਨਿਆਂ ਵਿੱਚੋਂ ਵੱਡਾ ਖਜ਼ਾਨਾ ਵਾਹਿਗੁਰੂ ਦੇ ਨਾਮ ਦਾ ਹੈ, ਤੁਸੀਂ ਨਾਮ ਦੇ ਨਾਲ ਜੁੜ ਜਾਓ ਤੇ ਫਿਰ ਇਹਦੇ ਨਾਲ ਸਾਰੇ ਖਜ਼ਾਨੇ ਤੁਹਾਨੂੰ ਮਿਲ ਸਕਦੇ ਨੇ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਸੰਤ ਹੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ। ਅਤੇ ਰਿੱਧੀਆਂ ਸਿੱਧੀਆਂ ਬਾਰੇ ਵੀ ਸਤਿਗੁਰੂ ਨੇ ਫਰਮਾਇਆ ਹੈ, ਰਿੱਧ ਸਿੱਧ ਤਿੰਨ ਕਹਿ ਪਿੱਛੇ ਲੱਗੀਆਂ ਫਿਰੇ ਹੈ ਜੋ ਹਰ ਹਿਰਦੈ ਸਦਾ ਵਸਾਏ। ਇਹ ਰਿੱਧੀਆਂ ਸਿੱਧੀਆਂ ਵੀ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ ਜੋ ਵਾਹਿਗੁਰੂ ਦਾ ਨਾਮ ਜਪਦੇ ਨੇ। ਇਸ ਲਈ ਸਾਰੇ ਖਜ਼ਾਨਿਆਂ ਵਿੱਚੋਂ ਵੱਡਾ ਖਜ਼ਾਨਾ ਨਾਮ ਦਾ ਹੈ, ਤੁਸੀਂ ਇਹਦੇ ਨਾਲ ਜੁੜੋ।
ਜਪ ਨਾਨਕ ਦਰਗਹਿ ਪਰਵਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮਿੱਤਰਾ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਦਰਗਾਹ ਪ੍ਰਵਾਨ, ਤੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋ ਜਾਵੇਂਗਾ।
ਮਨ ਪ੍ਰਬੋਧੋ ਹਰ ਕਹਿ ਨਾਏ।
ਲਓ ਹੁਣ ਇੱਕ ਇਹ ਵੀ ਆਮ ਜਗਿਆਸੂ ਵੱਲੋਂ ਇਹ ਸਵਾਲ ਹੈ ਬਈ ਠੀਕ ਹੈ ਭਾਵੇਂ ਅਸੀਂ ਕਈ ਯਤਨ ਕਰਦੇ ਹਾਂ ਪਰ ਇਹ ਸਾਡਾ ਮਨ ਨਹੀਂ ਸਮਝਦਾ, ਮਨ ਫੇਰ ਵੀ ਮਾੜੇ ਪਾਸੇ ਜਾਂਦਾ ਹੈ, ਮਨ ਲੋਚੈ ਬੁਰਿਆਈਆਂ, ਮਨ ਬੁਰੇ ਪਾਸੇ ਨੂੰ ਭਜਦਾ ਹੈ। ਇਸੇ ਲਈ ਕਿਸੇ ਕਵੀ ਨੇ ਮਨ ਦੀ ਹਾਲਤ ਲਿਖੀ ਹੈ, ਮਨ ਸ਼ੈਤਾਨਾ ਬੇਈਮਾਨਾ ਮਰਜਾ ਮਗਰੋਂ ਲੈ ਜਾ, ਨਿਤ ਸਿਆਪੇ ਤੇਰੇ ਕਰਦਾ ਕਦੇ ਦਾ ਟੇਕੇ ਬਹਿ ਜਾ, ਪਰ ਇਹ ਸਾਡਾ ਮਨ ਬਹਿੰਦਾ ਨਹੀਂ ਹੈ ਨਾ ਸਮਝਦਾ ਹੈ। ਤੈਨੂੰ ਮਹਾਰਾਜ ਕਿਵੇਂ ਸਮਝਾਇਆ ਜਾਵੇ, ਜਿਵੇਂ ਹੁਣ ਕੋਈ ਬੱਚਾ ਵਿਗੜ ਗਿਆ ਹੈ ਤੇ ਉਹਨੂੰ ਕਿਵੇਂ ਸਮਝਾਇਆ ਜਾਵੇ। ਤੇ ਕਈ ਵਾਰੀ ਤਾਂ ਮਾਤਾ ਪਿਤਾ ਵੀ ਹੱਥ ਖੜੇ ਕਰ ਦਿੰਦੇ ਨੇ ਵੀ ਹੁਣ ਸਾਥੋਂ ਨਹੀਂ ਸੁਧਰਦਾ, ਚਲੋ ਕੋਈ ਨਾ ਕੋਈ ਤਰੀਕਾ ਤੇ ਲੱਭਣਾ ਪੈਂਦਾ ਨਾ। ਹੁਣ ਸਤਿਗੁਰੂ ਦੇ ਪਾਸ ਵੀ ਜਿਹੜੇ ਗੁਰਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਦੱਸੋ ਇਸ ਮਨ ਨੂੰ ਕਿਵੇਂ ਸਮਝਾਇਆ ਜਾਵੇ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹਨੂੰ ਤੁਸੀਂ ਹੱਠ ਦੇ ਨਾਲ ਨਹੀਂ ਮਨ ਨੂੰ ਤੁਸੀਂ ਜਿੱਤ ਸਕਦੇ, ਮਨ ਹੱਠ ਤਰਫ ਨਾ ਜਿੱਪੇ ਜੇ ਬਹੁਤਾ ਘਾਲੇ, ਤਰਫ ਜਿਹਨੇ ਸਤ ਪਾਓ ਦੇ ਜਨ ਨਾਨਕ ਸ਼ਬਦ ਵਿਚਾਰੇ। ਜਿੰਨਾ ਤੁਸੀਂ ਮਨ ਦੇ ਨਾਲ ਯੁੱਧ ਕਰੋਗੇ ਤੇ ਓਨਾ ਹੀ ਮਨ ਤੁਹਾਨੂੰ ਹੈਰਾਨ ਕਰੇਗਾ। ਤੁਸੀਂ ਕਿਸੇ ਵੀ ਦੁਸ਼ਮਣ ਦੇ ਨਾਲ ਲੜਾਈ ਕਰੋ ਨਾ ਤੇ ਜਿੰਨਾ ਦੁਸ਼ਮਣ ਨੂੰ ਤੁਸੀਂ ਤੰਗ ਕਰੋਗੇ ਓਨਾ ਤੁਸੀਂ ਆਪ ਵੀ ਪਰੇਸ਼ਾਨ ਰਹੋਗੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਤੁਸੀਂ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾਓ। ਲਓ ਸੌਖਾ ਤਰੀਕਾ ਇਹ ਹੈ ਇਸ ਆਪਣੇ ਮਨ ਨੂੰ ਸਮਝਾਉਣ ਦਾ, ਤੁਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਓ। ਮਨ ਪ੍ਰਬੁੱਧ ਹੋ ਹਰ ਕਹਿ ਨਾਏ। ਤੁਸੀਂ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਪ੍ਰਾਪਤ ਕਰਕੇ ਤੁਸੀਂ ਆਪਣੇ ਮਨ ਨੂੰ ਸਮਝਾਓ ਤੇ ਆਪਣੇ ਮਨ ਨੂੰ ਬੜੇ ਪਿਆਰ ਦੇ ਨਾਲ ਆਖੋ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਹ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋਤ ਆਈਐ। ਇਹ ਮਨ ਨੂੰ ਸਮਝਾਉਣ ਦਾ ਤਰੀਕਾ ਹੈ ਵੀ ਪਿਆਰ ਨਾਲ ਮਨ ਨੂੰ ਸਮਝਾਓ, ਕਿਉਂਕਿ ਸਭ ਤੋਂ ਵੱਡਾ ਸਾਧਨ ਤੇ ਹੈਗਾ ਪ੍ਰੇਮ। ਪ੍ਰੇਮ ਨਾਲ ਤੁਸੀਂ ਕਿਸੇ ਨੂੰ ਵੀ ਆਪਣੀ ਗੱਲ ਮਨਾਓ ਤੇ ਅਗਲਾ ਵੀ ਮੰਨਣ ਲਈ ਤਿਆਰ ਹੁੰਦਾ ਹੈ, ਤੇ ਜੇ ਤੁਸੀਂ ਧੱਕੇ ਦੇ ਨਾਲ ਕਿਸੇ ਨੂੰ ਕੋਈ ਗੱਲ ਮਨਾਓ ਤੇ ਧੱਕੇ ਨਾਲ ਤੇ ਬੱਚਾ ਵੀ ਨਹੀਂ ਸਾਡੀ ਗੱਲ ਮੰਨਦਾ, ਵੱਡੇ ਨੇ ਕੀ ਮੰਨ ਲੈਣੀ ਹੈ। ਇਸ ਲਈ ਪ੍ਰੇਮ ਸਭ ਤੋਂ ਵੱਡਾ ਸਾਧਨ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮਨ ਦੇ ਨਾਲ ਵੀ ਧੱਕਾ ਨਾ ਕਰੋ ਤੇ ਤੁਸੀਂ ਮਨ ਨੂੰ ਪ੍ਰੇਮ ਦੇ ਨਾਲ ਸਮਝਾਓ। ਮਨ ਪ੍ਰਬੁੱਧ ਹੋ ਹਰ ਕਹਿ ਨਾਏ ਤੇ ਤੁਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ ਤੇ ਨਾਮ ਦੀ ਸ਼ਕਤੀ ਲੈ ਕੇ ਤੇ ਤੁਸੀਂ ਆਪਣੇ ਮਨ ਨੂੰ ਸਮਝਾਓ ਕਿ ਮਨਾ ਤੈਨੂੰ ਨਾਮ ਤੇ ਜਪਣਾ ਹੀ ਪਵੇਗਾ ਤੇ ਨਾਮ ਜਪੇ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੋਣਾ ਤੇ ਨਾਮ ਨੇ ਹੀ ਤੇਰੀ ਕਲਿਆਣ ਕਰਨੀ ਹੈ। ਭਾਵੇਂ ਠੀਕ ਹੈ ਕਈ ਵਾਰੀ ਸਾਡਾ ਮਨ ਨਾਮ ਜਪਣ ਦੇ ਲਈ ਤਿਆਰ ਨਹੀਂ ਹੁੰਦਾ ਤੇ ਉਸ ਵੇਲੇ ਵੀ ਨਾਮ ਜਪਣਾ ਚਾਹੀਦਾ, ਨਿਤਨੇਮ ਕਰਨਾ ਚਾਹੀਦਾ। ਬਹੁਤ ਸਾਰੇ ਪ੍ਰੇਮੀ ਅਕਸਰ ਇਹ ਗੱਲ ਕਹਿ ਦਿੰਦੇ ਨੇ ਵੀ ਅੱਜ ਤਾਂ ਸਾਡਾ ਮਨ ਹੀ ਨਹੀਂ ਲੱਗਿਆ ਬਾਣੀ 'ਚ, ਇਸ ਲਈ ਅਸੀਂ ਨਿਤਨੇਮ ਹੀ ਨਹੀਂ ਕੀਤਾ, ਸਾਡਾ ਮਨ ਹੀ ਨਹੀਂ ਮੰਨਿਆ। ਪਰ ਇਹ ਜਿਹੜੀਆਂ ਮਨ ਦੀਆਂ ਗੱਲਾਂ ਨੇ ਨਾ, ਵੀ ਇਹ ਤੇ ਮਨ ਨੂੰ ਖੁੱਲ੍ਹਾ ਛੱਡਣ ਦੀ ਗੱਲ ਹੈ ਜਾਂ ਮਨ ਦੀ ਈਣ ਮੰਨਣ ਵਾਲੀ ਗੱਲ ਹੁੰਦੀ ਹੈ, ਜੋ ਮਨ ਨੇ ਕਿਹਾ ਸੀ ਉਹ ਕਰ ਲਿਆ। ਪਰ ਨਹੀਂ, ਮਨ ਨੂੰ ਆਪਾਂ ਗੁਰੂ ਦੇ ਹਵਾਲੇ ਕਰਨਾ, ਹੁਕਮ ਗੁਰੂ ਦਾ ਮੰਨਣਾ ਚਾਹੀਦਾ ਗੁਰਸਿੱਖ ਨੂੰ। ਪਿੱਛੇ ਸਤਿਗੁਰੂ ਨੇ ਆਖਿਆ ਸੀ ਨਾ, ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਸ਼ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤ ਆਵੈ, ਮਨ ਵੇਚੈ ਸਤਿਗੁਰ ਕੈ ਪਾਸ। ਸਤਿਗੁਰੂ ਨੂੰ ਸਿੱਖਿਆ ਬਖਸ਼ੀ ਵੀ ਆਪਣਾ ਮਨ ਗੁਰੂ ਦੇ ਪਾਸ ਵੇਚ ਦੇਣਾ ਚਾਹੀਦਾ ਹੈ ਤੇ ਫਿਰ ਗੁਰੂ ਜਾਣੇ ਤੇ ਮਨ ਜਾਣੇ। ਇਸੇ ਲਈ ਸਤਿਗੁਰੂ ਸਾਨੂੰ ਇਹ ਸੌਖਾ ਤਰੀਕਾ ਦੱਸ ਰਹੇ ਹਨ, ਮਨ ਪ੍ਰਬੁੱਧ ਹੋ ਹਰ ਕਹਿ ਨਾਏ, ਵੀ ਤੁਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਆਪਣੇ ਮਨ ਨੂੰ ਸਮਝਾਓ।
ਤਹਿ ਦਿਸ ਧਾਵਤ ਆਵੈ ਠਾਏ।
ਭਾਵ ਨਾਮ ਦਾ ਖਹਿੜਾ ਨਾ ਛੱਡੋ, ਨਾਮ ਜਪੀ ਚਲੋ, ਜੇ ਮਨ ਜਾਂਦਾ ਤਾਂ ਵੀ ਨਾਮ ਜਪੀ ਚਲੋ। ਇੱਕ ਵਾਰੀ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੇ ਪਾਸ ਕਿਸੇ ਪ੍ਰੇਮੀ ਨੇ ਸਵਾਲ ਕੀਤਾ। ਉਹ ਕਹਿਣ ਲੱਗਾ, ਮਹਾਂਪੁਰਖੋ ਵੀ ਜੇ ਬਾਣੀ ਵਿੱਚ ਸਿਮਰਨ ਦੇ ਵਿੱਚ ਮਨ ਨਾ ਲੱਗੇ ਤੇ ਫਿਰ ਉਹ ਸਿਮਰਨ ਕਰਨ ਦਾ ਬਾਣੀ ਪੜ੍ਹਨ ਦਾ ਕੋਈ ਲਾਭ ਵੀ ਹੈ? ਤਾਂ ਮਹਾਂਪੁਰ ਕਹਿੰਦੇ, ਭਾਈ ਹਾਂ, ਜਦੋਂ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਹਾਂ ਜ਼ਰੂਰੀ ਤਾਂ ਨਾ ਵੀ ਸਾਡਾ ਉਹਦੇ ਵੱਲ ਮਨ ਲੱਗੇ, ਕਈ ਵਾਰੀ ਗੱਲਾਂ ਵੀ ਕਰਦੇ ਹਾਂ, ਕਈ ਵਾਰੀ ਹੁਣ ਇੱਥੇ ਤਾਂ ਟਾਈਮ ਹੀ ਘੱਟ ਹੁੰਦਾ ਹੈ, ਤੁਰੇ ਜਾਂਦਿਆਂ ਵੀ ਗੱਡੀਆਂ 'ਚ ਵੀ ਕਈ ਵਾਰੀ ਖਾਣਾ ਪੀਣਾ ਪੈਂਦਾ ਹੈ, ਪਰ ਜ਼ਰੂਰੀ ਨਹੀਂ ਹੈ ਵੀ ਸਾਡਾ ਧਿਆਨ ਉਹਦੇ ਵਿੱਚ ਲੱਗੇ ਅਤੇ ਤਾਂ ਹੀ ਸਾਨੂੰ ਉਹਦਾ ਆਧਾਰ ਮਿਲ ਸਕਦਾ ਹੈ। ਅਤੇ ਇਸੇ ਤਰ੍ਹਾਂ ਠੀਕ ਹੈ ਵੀ ਜਿਵੇਂ ਆਪਾਂ ਪ੍ਰਸ਼ਾਦਾ ਕਈ ਵਾਰੀ ਬੈਠ ਕੇ ਵੀ ਛਕਦੇ ਹਾਂ, ਕਈ ਵਾਰੀ ਖੜ੍ਹ ਕੇ ਵੀ ਛਕਣਾ ਪੈ ਜਾਂਦਾ, ਅਤੇ ਕਈ ਵਾਰੀ ਸਫ਼ਰ ਦੇ ਵਿੱਚ ਤੁਰੇ ਜਾਂਦਿਆਂ ਵੀ ਛਕ ਲਈਦਾ, ਆਧਾਰ ਤਾਂ ਹੁੰਦਾ ਹੀ ਹੈ ਨਾ। ਇਸੇ ਤਰ੍ਹਾਂ ਤੁਸੀਂ ਆਪਦਾ ਨਿਤਨੇਮ ਸਿਮਰਨ ਛੱਡਣਾ ਨਹੀਂ ਹੈ। ਤੁਸੀਂ ਇਹ ਸਮਝ ਲਓ ਵੀ ਇਹ ਸਾਡੀ ਖੁਰਾਕ ਹੈ। ਜੇ ਹੁਣ ਤੁਸੀਂ ਆਖੋ ਵੀ ਅਸੀਂ ਵੀ ਰੋਟੀ ਪਾਣੀ ਛੱਡ ਦੇਣੀ, ਕੰਮ ਹੀ ਕਰਨਾ ਹੈ, ਤਾਂ ਫਿਰ ਕੰਮ ਕਿਵੇਂ ਕਰੋਗੇ? ਜੇ ਰੋਟੀ ਛੱਡ ਦਿੱਤੀ, ਖਾਣਾ ਪੀਣਾ ਛੱਡ ਦਿੱਤਾ, ਸਰੀਰ ਕਮਜ਼ੋਰ ਹੋ ਜਾਵੇਗਾ। ਠੀਕ ਹੈ, ਜਿਵੇਂ ਵੀ ਸਾਨੂੰ ਖਾਣ ਦਾ ਮੌਕਾ ਮਿਲੇ ਉਹਨੂੰ ਖਾਣਾ ਚਾਹੀਦਾ, ਖਾਣ ਦੇ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ, ਅਤੇ ਇਸੇ ਤਰ੍ਹਾਂ ਨਾਮ ਦੇ ਨਾਲ ਨਿਤਨੇਮ ਦੇ ਨਾਲ ਸਾਡੇ ਮਨ ਨੂੰ ਸ਼ਕਤੀ ਮਿਲਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਨਾਮ ਦੀ ਓਟ ਨਾ ਛੱਡੋ। ਫਿਰ ਉਹ ਪ੍ਰੇਮੀ ਨੇ ਸਵਾਲ ਕੀਤਾ, ਮਹਾਰਾਜ ਜੇ ਮਨ ਨਹੀਂ ਲੱਗਦਾ ਤਾਂ ਫਿਰ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਫਿਰ ਇਹਦਾ ਕੋਈ ਨੁਕਸਾਨ ਵੀ ਹੈ? ਅਤੇ ਮਹਾਂਪੁਰਖਾਂ ਨੇ ਉਸ ਵੇਲੇ ਇਹ ਬਚਨ ਕੀਤਾ ਸੀ, ਤਨ ਜਾਤਾ ਤੋਂ ਜਾਣ ਦੇਹ ਅਸਰ ਰੱਖ ਸਰੀਰ, ਚਿੱਲੇ ਚੜ੍ਹੀ ਕਮਾਨ ਬਿਨ ਕਿਉਂ ਕਰ ਨਿਕਸੈ ਤੀਰ। ਅਕਸਰ ਇਹ ਸਮੱਸਿਆ, ਇਹ ਸਵਾਲ ਸਾਰਿਆਂ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਵੀ ਸਾਡਾ ਮਨ ਨਹੀਂ ਜੀ ਟਿਕਦਾ, ਸਾਡਾ ਮਨ ਦੌੜਿਆ ਫਿਰਦਾ ਹੈ, ਸਾਰਿਆਂ ਦੀ ਹਾਲਤ ਇਹੀ ਹੈ। ਪਰ ਮਹਾਂਪੁਰਖ ਕਹਿਣ ਲੱਗੇ ਭਾਈ ਤੁਸੀਂ ਮਨ ਜਾਤਾ, ਜੇ ਮਨ ਕਿਸੇ ਪਾਸੇ ਜਾਂਦਾ ਉਹਨੂੰ ਜਾਣ ਦਿਓ, ਕਿਉਂਕਿ ਮਨ ਉੱਤੇ ਤੁਹਾਡਾ ਕੰਟਰੋਲ ਨਹੀਂ ਹੈ, ਤੁਸੀਂ ਉਹਨੂੰ ਰੋਕ ਵੀ ਨਹੀਂ ਸਕਦੇ। ਮਹਾਂਪੁਰਖ ਕਹਿੰਦੇ ਮਨ ਜਾਤਾ ਤੋਂ ਜਾਣਦੇ ਅਸਰ ਰੱਖ ਸਰੀਰ, ਜੇ ਮਨ ਕਿਸੇ ਪਾਸੇ ਜਾਂਦਾ ਇਹਨੂੰ ਜਾਣ ਦਿਓ, ਪਰ ਕਮ ਸੇ ਕਮ ਆਪਣੇ ਸਰੀਰ 'ਤੇ ਇਹਦਾ ਕੰਟਰੋਲ ਰੱਖੋ ਨਾ। ਸਰੀਰ 'ਤੇ ਸਥੂਲ ਹੈ, ਮਨ 'ਤੇ ਸੂਖਮ ਹੈ, ਸਰੀਰ ਉੱਤੇ ਕੰਟਰੋਲ ਹੋਣਾ ਚਾਹੀਦਾ। ਜੇ ਮਨ ਕਿਸੇ ਪਾਸੇ ਜਾਂਦਾ ਹੈ ਸਰੀਰ ਨੂੰ ਨਾ ਜਾਣ ਦਿਓ, ਸਰੀਰ ਨੂੰ ਤੁਸੀਂ ਕੰਟਰੋਲ ਵਿੱਚ ਰੱਖੋ। ਅਤੇ ਫਿਰ ਮਹਾਂਪੁਰਖਾਂ ਨੇ ਅੱਗੇ ਉਦਾਹਰਣ ਦਿੱਤੀ, ਚਿੱਲੇ ਚੜ੍ਹੀ ਕਮਾਨ ਬਿਨ ਕਿਉਂ ਕਰ ਨਿਕਸੈ ਤੀਰ। ਜਿੰਨਾ ਚਿਰ ਤੱਕ ਤੀਰ ਪੱਥੇ ਵਿੱਚ ਪਿਆ ਹੈ, ਧਨਕ ਦੇ ਚਿੱਲੇ 'ਤੇ ਨਹੀਂ ਚੜ੍ਹਿਆ, ਅਤੇ ਉਨਾ ਚਿਰ ਤੱਕ ਉਹ ਕੋਈ ਨੁਕਸਾਨ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜੇ ਮਨ ਇਕੱਲਾ ਹੈ ਤਾਂ ਫਿਰ ਉਹ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ। ਜਦੋਂ ਮਨ ਤਨ ਦੇ ਨਾਲ ਜੁੜ ਜਾਂਦਾ ਹੈ ਫਿਰ ਸਮਝ ਲਓ ਵੀ ਧਨਕ ਦੇ ਚਿੱਲੇ 'ਤੇ ਤੀਰ ਚੜ੍ਹ ਗਿਆ, ਫਿਰ ਨੁਕਸਾਨ ਕਰਦਾ। ਇਹ ਤਨ ਅਤੇ ਮਨ ਨੂੰ ਤੁਸੀਂ ਇਕੱਠੇ ਨਾ ਹੋਣ ਦਿਓ। ਬਸ ਆਹੀ ਇੱਕ ਗੁਰ ਮਹਾਂਪੁਰਖਾਂ ਨੇ ਦੱਸਿਆ ਬਈ ਜਿਵੇਂ ਵੀ ਤੁਹਾਡੇ ਕੋਲ ਗਨ ਹੈ ਅਤੇ ਗੋਲੀ ਪਾਸੇ ਪਈ ਹੈ, ਅਤੇ ਉਹ ਇਕੱਲੀ ਗਨ ਅਤੇ ਇਕੱਲੀ ਗੋਲੀ ਦੋਵੇਂ ਨੁਕਸਾਨ ਨਹੀਂ ਕਰਨਗੇ। ਜਦੋਂ ਤੁਸੀਂ ਗੋਲੀ ਚੈਂਬਰ 'ਤੇ ਚੜ੍ਹਾ ਲਈ ਅਤੇ ਘੋੜਾ ਦੱਬਿਆ, ਫਿਰ ਉਹਨੇ ਆਪਦਾ ਕੰਮ ਕਰ ਦੇਣਾ। ਇਸੇ ਲਈ ਇਹ ਸਰੀਰ ਇੱਕ ਗਨ ਹੈ ਅਤੇ ਜਿਹੜਾ ਮਨ ਗੋਲੀ ਵਾਂਗੂ ਹੈ। ਬਸ ਇਹਨਾਂ ਨੂੰ ਤੁਸੀਂ ਅਲੱਗ ਅਲੱਗ ਰੱਖੋ। ਇੱਥੇ ਦਾ ਕੁਛ ਕਾਇਦਾ ਕਾਨੂੰਨ ਵੀ ਹੈ ਕਈ ਮੁਲਕਾਂ ਦਾ ਵੀ, ਤੁਸੀਂ ਜੇ ਹਥਿਆਰ ਵੀ ਰੱਖਣੇ ਨੇ ਵੀ ਤੁਸੀਂ ਉਹਨਾਂ ਨੂੰ ਅਸਲੇ ਨੂੰ ਅਤੇ ਹਥਿਆਰ ਨੂੰ ਅਲੱਗ ਅਲੱਗ ਰੱਖੋ। ਵੀ ਕਈ ਵਾਰੀ ਘਰਾਂ ਵਿੱਚ ਬੱਚੇ ਹੁੰਦੇ ਨੇ ਅਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਐਵੇਂ ਕੋਈ ਗਲਤੀ ਹੋ ਜਾਵੇ ਅਤੇ ਨੁਕਸਾਨ ਹੋ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੱਥੇ ਸਿੱਖਿਆ ਦਿੰਦੇ ਹਨ ਬਈ ਤੁਸੀਂ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਸਮਝਾਉਣਾ, ਫਿਰ ਇਹ ਦਸੋ ਦਿਸ਼ਾ ਵਿੱਚ ਦੌੜਦਾ ਹੋਇਆ ਮਨ ਇੱਕ ਨਾ ਇੱਕ ਦਿਨ ਇਹ ਵੀ ਆਪਣੇ ਟਿਕਾਣੇ 'ਤੇ ਆ ਜਾਵੇਗਾ।
ਤਾਂ ਕੋ ਬਿਘਨ ਨਾ ਲਾਗੈ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਿੱਤਰਾ ਜਾਂ ਕਹਿ ਹਿਰਦੈ ਬਸੈ ਹਰ ਸੋਏ। ਜਿਸ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਪਾ ਕੇ ਵਸ ਜਾਂਦਾ ਹੈ, ਅਤੇ ਵਾਹਿਗੁਰੂ ਪਰਮੇਸ਼ਰ ਦਾ ਜਿੱਥੇ ਨਾਮ ਵਸ ਜਾਂਦਾ ਉੱਥੇ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਵੀ ਵਸ ਜਾਂਦਾ, ਕਿਉਂਕਿ ਸਤਿਗੁਰੂ ਨੇ ਪਿੱਛੇ ਆਖਿਆ ਸੀ ਹਰ ਸਿਮਰਨ ਮੈਂ ਆਪ ਨਿਰੰਕਾਰ। ਵਾਹਿਗੁਰੂ ਦੇ ਸਿਮਰਨ ਦੇ ਵਿੱਚ ਉਹ ਨਿਰੰਕਾਰ ਆਪ ਵੀ ਬੈਠਾ ਹੈ। ਜਿੱਥੇ ਵਾਹਿਗੁਰੂ ਦਾ ਸਿਮਰਨ ਹੋਵੇ ਉੱਥੇ ਵਾਹਿਗੁਰੂ ਪਰਮੇਸ਼ਰ ਵੀ ਆਪ ਮੌਜੂਦ ਹੁੰਦਾ। ਇਹ ਤਾਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ, ਤੁਸੀਂ ਕਿਸੇ ਪਦਾਰਥ ਦਾ ਸਿਮਰਨ ਕਰਦੇ ਹੋ ਜਾਂ ਕਿਸੇ ਵਿਅਕਤੀ ਦਾ ਸਿਮਰਨ ਕਰਦੇ ਹੋ, ਤੁਸੀਂ ਮਿੱਤਰ ਦੋਸਤ ਕਿਸੇ ਰਿਸ਼ਤੇਦਾਰ ਨੂੰ ਚੇਤੇ ਕਰਦੇ ਹੋ, ਉਹਦੇ ਸਿਮਰਨ ਦੇ ਵਿੱਚ ਉਹਦਾ ਵਜੂਦ, ਉਹਦੀ ਹੋਂਦ ਉਸ ਵੇਲੇ ਮੌਜੂਦ ਹੁੰਦੀ ਹੈ। ਉਹਦੀ ਸ਼ਕਲ, ਉਹਦੇ ਚੇਨ ਚੱਕਰ ਸਾਡੇ ਉਸੇ ਵੇਲੇ ਧਿਆਨ ਵਿੱਚ ਸਾਹਮਣੇ ਆ ਕੇ ਖਲੋ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਤਾਂ ਵਾਹਿਗੁਰੂ ਆਪ ਆ ਜਾਂਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਸ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆ ਪਾ ਕੇ ਵਸ ਜਾਂਦਾ ਹੈ ਤਾਂ ਕੋ ਵਿਘਨ ਨਾ ਲੱਗੇ ਕੋਈ, ਫਿਰ ਉਹਨੂੰ ਕਿਸੇ ਕਿਸਮ ਦਾ ਵੀ ਵਿਘਨ ਨਹੀਂ ਲੱਗਦਾ। ਭਾਵ ਸੰਸਾਰਕ ਕੰਮਾਂ ਕਾਰਾਂ ਦੇ ਵਿੱਚ ਵੀ, ਭਗਤੀ ਮਾਰਗ ਤੇ ਚੱਲਦਿਆਂ ਹੋਇਆਂ ਵੀ ਤੇ ਗਿਆਨ ਦੇ ਮਾਰਗ ਤੇ ਚੱਲਦਿਆਂ ਹੋਇਆਂ ਵੀ, ਕੋਈ ਵਿਕਾਰਾਂ ਦਾ, ਕੋਈ ਕ੍ਰਹਿਤਾਂ ਦਾ, ਕੋਈ ਹੋਰ ਜਿਹੜੇ ਕੋਈ ਐਬ ਨੇ, ਔਗਣ ਨੇ, ਉਹਨਾਂ ਦਾ ਕਿਸੇ ਕਿਸਮ ਦਾ ਕੋਈ ਵਿਘਨ ਨਹੀਂ ਲੱਗ ਸਕਦਾ।